ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
ਤੁਸੀਂ ਸੁਣ ਰਹੇ ਹੋ ਸਾਡਾ ਖਾਸ ਪੋਡਕਾਸਟ ਖਬਰਾਂ ਫਟਾਫਟ ਤੇ SBS ਪੰਜਾਬੀ ਤੋਂ ਮੈਂ ਹਾਂ ਜਸਦੀਪ ਕੌਰ ਗਿੱਲ। ਇਸ ਖਾਸ ਪੋਡਕਾਸਟ ਵਿੱਚ ਅਸੀਂ ਕੁਝ ਮਿੰਟਾਂ 'ਚ ਹਫ਼ਤੇ ਦੀਆਂ ਵੱਡੀਆਂ ਖਬਰਾਂ ਉੱਤੇ ਝਾਤ ਮਾਰਾਂਗੇ। ਪੂਰਾ ਹਫ਼ਤਾ ਕੀ ਕੁਝ ਵਾਪਰਿਆ ਤੇ ਕੀ ਕੁਝ ਰਿਹਾ ਖਾਸ, ਅਤੇ ਨਾ ਹੀ ਹਫ਼ਤੇ ਦੇ ਅਖੀਰ ਤੱਕ ਖ਼ਬਰਾਂ ਦੀ ਕੀ ਅਪਡੇਟ ਹੈ, ਇਸ ਬਾਬਤ ਪੂਰੀ ਜਾਣਕਾਰੀ ਸਾਂਝੀ ਕਰਾਂਗੇ ਇਸ ਖਾਸ ਰਿਪੋਰਟ ਵਿੱਚ। ਤਾਂ ਆਓ ਰੁਕ ਕਰਦੇ ਹਾਂ SBS ਪੰਜਾਬੀ ਦੇ ਨਿਊਜ਼ ਰੂਮ ਦਾ। SBS ਦੇ ਨਿਊਜ਼ ਰੂਮ ਤੋਂ ਮੈਂ ਹਾਂ ਜਸਦੀਪ ਕੌਰ ਗਿੱਲ ਤੇ ਪੇਸ਼ ਨੇ ਹਫ਼ਤੇ ਭਰ ਦੀਆਂ ਖਾਸ ਖ਼ਬਰਾਂ। ਇਸ ਹਫ਼ਤੇ ਦੀ ਸਭ ਤੋਂ ਵੱਡੀ ਖ਼ਬਰ ਰਹੀ ਹਾਂਗਕਾਂਗ ਤੋਂ, ਜਿੱਥੋਂ ਦੇ ਇੱਕ ਉੱਚ ਮੰਜ਼ਿਲਾ ਅਪਾਰਟਮੈਂਟ ਕੰਪਲੈਕਸ ਵਿੱਚ ਦੂਜੇ ਦਿਨ ਲੱਗੀ ਅੱਗ ਕਾਰਨ ਘੱਟੋ ਘੱਟ 83 ਲੋਕਾਂ ਦੀ ਮੌਤ ਹੋ ਗਈ ਤੇ ਸੈਂਕੜੇ ਅਜੇ ਵੀ ਲਾਪਤਾ ਨੇ। ਐਮਰਜੈਂਸੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਤਾਈਪੋ ਵਿੱਚ ਵਾਂਗਫੋ ਕੰਪਲੈਕਸ ਵਿੱਚ ਲੱਗੀ ਅੱਗ ਵਿੱਚ ਅੱਗ ਬੁਝਾਉਣ ਵਾਲੇ ਫਾਇਰ ਫਾਈਟਰ ਅਜੇ ਵੀ 4 ਇਮਾਰਤਾਂ ਵਿੱਚ ਲੱਗੀ ਅੱਗ ਨੂੰ ਬੁਝਾ ਰਹੇ ਨੇ। ਦੱਸਣਯੋਗ ਹੈ ਕਿ ਰਾਤੋ ਰਾਤ ਲਗਭਗ 900 ਲੋਕਾਂ ਨੂੰ ਅਸਥਾਈ ਆਸਰਾ ਸਥਾਨਾਂ ਵਿੱਚ ਲਿਜਾਇਆ ਗਿਆ। ਅਧਿਕਾਰੀਆਂ ਨੂੰ ਸ਼ੱਕ ਹੈ ਕਿ ਉੱਚੀਆਂ ਇਮਾਰਤਾਂ ਦੀ ਬਾਹਰੀ ਕੰਧਾਂ ਉੱਤੇ ਲੱਗੀ ਸਮੱਗਰੀ ਅੱਗ ਪ੍ਰਤੀਰੋਧਕ ਮਾਪਦੰਡਾਂ ਨੂੰ ਪੂਰਾ ਨਹੀਂ ਕਰਦੀ ਸੀ, ਜਿਸ ਕਾਰਨ ਅੱਗ ਅਸਾਧਾਰਨ ਤੌਰ ਉੱਤੇ ਤੇਜ਼ੀ ਨਾਲ ਫੈਲ ਗਈ। ਤੇ ਹੁਣ ਰੁਕ ਰਹੀ ਹੈ ਆਸਟ੍ਰੇਲੀਆ ਦੀ ਸਿਆਸਤ ਦਾ, ਜਿੱਥੇ ਸੈਨੇਟ ਵਿੱਚ ਇੱਕ ਨਵੇਂ ਬਿੱਲ ਕਾਰਨ ਸਰਕਾਰ ਤੇ ਗ੍ਰੀਨਸ ਦਾ ਗੱਠਜੋੜ ਹੋਇਆ। ਇਸ ਹਫ਼ਤੇ ਵਾਤਾਵਰਣ ਕਾਨੂੰਨ ਪਾਸ ਕਰਨ ਲਈ ਦੋਵਾਂ ਪਾਰਟੀਆਂ ਦੀ ਸਹਿਮਤੀ ਤੋਂ ਬਾਅਦ ਵਿਰੋਧੀ ਧਿਰ ਦੀ ਨੇਤਾ ਸੁਜ਼ੈਨ ਲੀ ਨੇ ਲੇਬਰ ਅਤੇ ਗ੍ਰੀਨਜ਼ ਉੱਤੇ ਇੱਕ ਗੰਦਾ ਸੌਦਾ ਕਰਨ ਦਾ ਦੋਸ਼ ਲਗਾਇਆ। ਉਧਰ ਜਲਵਾਯੂ ਪਰਿਵਰਤਨ ਮੰਤਰੀ ਕ੍ਰਿਸ ਬੋਵਿਨ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਨੂੰ 2035 ਦੇ ਟੀਚੇ ਨੂੰ ਪੂਰਾ ਕਰਨ ਲਈ ਵਾਧੂ ਕੰਮ ਕਰਨ ਦੀ ਲੋੜ ਹੋਵੇਗੀ। ਦੱਸਣਯੋਗ ਹੈ ਕਿ ਸਰਕਾਰ ਨੇ 2030 ਤੱਕ 2005 ਦੇ ਪੱਧਰ ਤੋਂ 26-28% ਅਤੇ 2035 ਤੱਕ 62-70% ਤੱਕ ਨਿਕਾਸ ਘਟਾਉਣ ਦਾ ਰਾਸ਼ਟਰੀ ਟੀਚਾ ਰੱਖਿਆ ਏ। ਕੱਲ੍ਹ ਨਿਊ ਸਾਊਥ ਵੇਲਜ਼ ਦੇ ਮੱਧ ਉੱਤਰੀ ਤੱਟ ਉੱਤੇ ਕਾਇਲੀ ਦੇ ਬੀਚ ਉੱਤੇ ਹੋਏ ਘਾਤਕ ਸ਼ਾਰਕ ਹਮਲੇ ਬਾਰੇ ਹੋਰ ਵੇਰਵੇ ਸਾਹਮਣੇ ਆਏ ਨੇ। ਦਰਅਸਲ ਕਰੋਡੀ ਬੇ ਨੈਸ਼ਨਲ ਪਾਰਕ ਦੇ ਬਿਨਾਂ ਗਸ਼ਤ ਵਾਲੇ ਬੀਚ ਉੱਤੇ 2 ਸਵਿਸ ਸੈਲਾਨੀਆਂ ਉੱਤੇ ਹਮਲਾ ਕੀਤਾ ਗਿਆ ਸੀ। ਜਦੋਂ ਤੱਕ ਪੈਰਾਮੈਡਿਕਸ ਮੌਕੇ ਉੱਤੇ ਪਹੁੰਚੇ, 20 ਸਾਲਾਂ ਦੀ ਔਰਤ ਦੀ ਮੌਤ ਹੋ ਚੁੱਕੀ ਸੀ ਅਤੇ ਇੱਕ ਆਦਮੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਸੀ। ਐਮਰਜੈਂਸੀ ਸੇਵਾਵਾਂ ਦਾ ਕਹਿਣਾ ਹੈ ਕਿ ਜੇਕਰ ਰਾਹਗੀਰਾਂ ਨੇ ਇੱਕ ਅਸਥਾਈ ਟੂਰਨੀਕੇਟ ਨਾਲ ਆਦਮੀ ਦੇ ਖੂਨ ਵਹਿ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੁੰਦੀ ਤਾਂ ਉਸਦੀ ਹਾਲਤ ਇੰਨੀ ਨਾਜ਼ੁਕ ਨਹੀਂ ਹੋਣੀ ਸੀ। ਉਸਨੂੰ ਨਿਊ ਕੈਸਲ ਦੇ ਹਸਪਤਾਲ ਵਿੱਚ ਹਵਾਈ ਜਹਾਜ਼ ਰਾਹੀਂ ਲਿਜਾਇਆ ਗਿਆ ਸੀ, ਜਿੱਥੇ ਉਸਦੀ ਹਾਲਤ ਅਜੇ ਵੀ ਗੰਭੀਰ ਬਣੀ ਹੋਈ ਹੈ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਰਿਜ਼ਰਵ ਬੈਂਕ ਵੱਲੋਂ ਦਰਾਂ ਵਿੱਚ ਕਟੌਤੀ ਕਰਨ ਦੀ ਬਜਾਏ ਅੱਗੇ ਹੋਰ ਵਾਧਾ ਕਰਨ ਦੀ ਸੰਭਾਵਨਾ ਜ਼ਿਆਦਾ ਏ। ਇਹ ਕਿਆਸ ਬੁੱਧਵਾਰ ਨੂੰ ਪ੍ਰਕਾਸ਼ਿਤ ਉਮੀਦ ਤੋਂ ਵੱਧ ਮਹਿੰਗਾਈ ਦੇ ਅੰਕੜਿਆਂ ਤੋਂ ਬਾਅਦ ਲਗਾਏ ਜਾ ਰਹੇ ਨੇ। ਤੇ ਇਸ ਹਫ਼ਤੇ ਦੌਰਾਨ ਚਰਚਾ ਦਾ ਹੋਰ ਵਿਸ਼ਾ ਰਹੀ ਖ਼ਬਰ ਦਾ ਰੁਖ ਕਰਦੇ ਹਾਂ। ਵਨ ਨੇਸ਼ਨ ਲੀਡਰ ਪੌਲਿਨ ਹੈਂਸਨ ਨੂੰ ਸੰਸਦ ਵਿੱਚ ਬੁਰਕਾ ਪਹਿਨਣ ਲਈ ਸੈਨੇਟ ਤੋਂ 7 ਦਿਨਾਂ ਲਈ ਪਾਬੰਦੀ ਲਗਾਈ ਗਈ। ਇਹ ਸੋਮਵਾਰ ਨੂੰ ਸ੍ਰੀਮਤੀ ਹੈਂਸਨ ਦੁਆਰਾ ਸੰਸਦ ਵਿੱਚ ਬੁਰਕਾ ਪਹਿਨਣ ਤੋਂ ਬਾਅਦ ਹੋਇਆ। ਇਸ ਸਟੰਟ ਤੋਂ ਬਾਅਦ ਵਿਦੇਸ਼ ਮੰਤਰੀ ਪੈਨੀ ਵੋਂਗ ਨੇ ਇੱਕ ਪ੍ਰਸਤਾਵ ਪੇਸ਼ ਕੀਤਾ ਕਿ ਵਨ ਨੇਸ਼ਨ ਲੀਡਰ ਨੂੰ ਸੈਨੇਟ ਤੋਂ 7 ਦਿਨਾਂ ਲਈ ਮੁਅੱਤਲ ਕੀਤਾ ਜਾਵੇ। ਤੇ ਬੁਲੇਟਿਨ ਦੇ ਅਖੀਰ ਵਿੱਚ ਖੇਡ ਜਗਤ ਅਤੇ ਭਾਰਤ ਤੋਂ ਹਫ਼ਤੇ ਦੀ ਵੱਡੀ ਖ਼ਬਰ ਇਹ ਰਹੀ ਕਿ ਭਾਰਤ ਵਿੱਚ 2030 ਦੀਆਂ ਕਾਮਨਵੈਲਥ ਖੇਡਾਂ ਦਾ ਆਯੋਜਨ ਹੋਵੇਗਾ। 2010 ਵਿੱਚ ਦਿੱਲੀ ਤੋਂ ਬਾਅਦ ਹੁਣ ਇਹ ਖੇਡਾਂ ਅਹਿਮਦਾਬਾਦ ਵਿੱਚ ਹੋਣ ਦਾ ਐਲਾਨ ਕੀਤਾ ਜਾ ਚੁੱਕਾ ਹੈ। ਸੋ ਇਸ ਦੇ ਨਾਲ ਹੀ ਖਤਮ ਹੁੰਦਾ ਹੈ ਹਫ਼ਤਾਵਾਰੀ ਖ਼ਬਰਾਂ ਦਾ ਇਹ ਖਾਸ ਬੁਲੇਟਿਨ। SBS ਪੰਜਾਬੀ ਤੋਂ ਮੈਂ ਹਾਂ ਜਸਦੀਪ ਕੌਰ ਗਿੱਲ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਇਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।